दीपक जी, बहुत बहुत स्वागत है तुहाडा। सत श्री अकाल जी।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਇਸ ਤੋਂ ਪਹਿਲਾਂ ਅੱਜ ਖਬਰਾਂ ਦਾ ਸਿਲਸਿਲਾ ਸ਼ੁਰੂ ਕਰੀਏ। ਇੱਕ ਤੇ ਜਿਹੜੀ ਹੁਣ ਆਪਾਂ ਗੱਲਬਾਤ ਕਰ ਰਹੇ ਹਾਂ ਰੇਡੀਓ 'ਤੇ, ਦੇਖੋ ਲਾਈਵ ਜਾਂਦੀ ਆ, ਉਸ ਤੋਂ ਬਾਅਦ ਜਿਹੜਾ ਸਾਡਾ ਕਨੈਕਟ ਨਿਊਜ਼ ਰੂਮ ਯੂਟਿਊਬ ਚੈਨਲ ਆ, ਉੱਥੇ ਇਹਨੂੰ ਪੋਸਟ ਕਰ ਦਿੱਤਾ ਜਾਂਦਾ। ਕਨੈਕਟ ਨਿਊਜ਼ ਰੂਮ ਯੂਟਿਊਬ ਚੈਨਲ 'ਤੇ ਹੁਣ ਸਾਡਾ ਜਿਹੜਾ ਕਹਿ ਲਓ ਕਾਫਲਾ ਹੈ, ਉਹ 1 ਲੱਖ ਸਬਸਕ੍ਰਾਈਬਰਸ 'ਤੇ ਪਹੁੰਚ ਚੁੱਕਿਆ, ਅਤੇ ਉਹਨਾਂ ਸਬਸਕ੍ਰਾਈਬਰਸ ਦੀ ਗਿਣਤੀ ਨੂੰ 1 ਲੱਖ ਤੱਕ ਲਿਜਾਣ ਲਈ, ਅਤੇ ਇਹਦੇ ਵਿੱਚ ਹੋਰ ਅੱਗੇ ਭਵਿੱਖ ਵਿੱਚ ਜਿਹੜਾ ਵਾਧਾ ਹੋਏਗਾ ਉਹਦੇ 'ਚ ਤੁਹਾਡਾ ਬਹੁਤ ਵਡਮੁੱਲਾ ਯੋਗਦਾਨ ਹੈ ਦੀਪਕ ਜੀ, ਤੁਹਾਡੇ ਵਿਸ਼ਲੇਸ਼ਣ ਦਾ, ਤੁਹਾਡੇ ਵੱਲੋਂ ਸਾਂਝੀ ਕੀਤੀ ਜਾਣਕਾਰੀ ਦਾ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਕਨੈਕਟ ਨਿਊਜ਼ ਰੂਮ ਨੂੰ ਸਬਸਕ੍ਰਾਈਬ ਕੀਤਾ। ਜਿਨ੍ਹਾਂ ਨੇ ਨਹੀਂ ਕੀਤਾ ਉਹ ਹੁਣ ਕਰ ਲੈਣ।
ਵਿਜੇ ਜੀ, ਬਿਲਕੁਲ, ਇਹ ਸਾਂਝਾ ਟੀਮ ਦਾ ਉਪਰਾਲਾ ਹੁੰਦਾ। ਇਹ ਨਹੀਂ ਹੁੰਦਾ ਕਿ ਆਖਰੀ ਕੈਚ ਉਹਨੇ ਲੈ ਲਿਆ ਤੇ ਉਸੇ ਕਰਕੇ ਮੈਚ ਜਿੱਤ ਗਏ। ਕੱਲ ਬੀਬੀਆਂ ਨੇ ਬੜਾ ਸ਼ਾਨਦਾਰ ਉਹ ਕੀਤਾ,
ਜੀ
ਸੋ ਇਸ ਲਈ ਉਹ ਸਾਰੀ ਟੀਮ ਨੇ ਮੂਵਮੈਂਟ ਬਣਾਈ ਹੁੰਦੀ ਹੈ, ਤਾਂ ਇੱਥੇ ਤੱਕ ਮੁਕਾਮ ਸਫਰ ਤੱਕ ਪਹੁੰਚਦੇ। ਇਸ ਲਈ ਇਹ ਨੀਗਾ ਕਿ ਕਿਸੇ ਇੱਕ ਦੇ ਸਦਕੇ, ਹਰ ਪ੍ਰੋਗਰਾਮ ਦੀ ਆਪਣੀ ਅਹਿਮੀਅਤ ਆ। ਹਰੇਕ ਪ੍ਰੋਗਰਾਮ ਨਾਲ ਸੰਬੰਧਿਤ ਲੋਕ ਉਹ ਸੁਣਨ ਲਈ ਆਪਣੇ ਪਲੇਟਫਾਰਮ ਤੇ ਆਉਂਦੇ ਨੇ, ਤੇ ਹਰੇਕ ਦਾ ਆਪਣਾ ਢੰਗ ਤਰੀਕਾ। ਇਸ ਲਈ ਇਹ ਧੰਨਵਾਦ, ਉਸ ਧੰਨਵਾਦ ਦੇ ਵਿੱਚ ਮੇਰਾ ਵੀ ਧੰਨਵਾਦ ਸ਼ਾਮਿਲ ਆ, ਜਿਹੜਾ ਆਪਾਂ ਸਾਰਿਆਂ ਦਾ ਕਰਨਾ ਚਾਹੁੰਦੇ ਹਾਂ। ਸੋ ਬਿਲਕੁਲ ਜੀ, ਇਹ ਕਾਫਲਾ ਇੱਦਾਂ ਹੀ ਵੱਡਾ ਹੁੰਦਾ ਜਾਏਗਾ, ਤੇ ਅੱਜ ਲੱਖ ਦੀ ਗੱਲ ਕਰ ਰਹੇ ਹੋ, ਕੱਲ ਨੂੰ 10 ਲੱਖ ਦੀ ਵੀ ਕਰੋਗੇ, ਇੱਦਾਂ ਹੀ ਚੱਲਦਾ ਰਹੇਗਾ।
ਜੀ ਜੀ, ਬਹੁਤ ਬਹੁਤ ਧੰਨਵਾਦ ਦੀਪਕ ਜੀ। ਹੁਣ ਖਬਰਾਂ ਦਾ ਸਿਲਸਿਲਾ ਸ਼ੁਰੂ ਕਰੀਏ। ਦੀਪਕ ਜੀ, ਜਦੋਂ ਕਦੇ ਨਾ ਇਹ ਗੱਲ ਸੁਣਨੀ ਨਿੱਕੇ ਹੁੰਦਿਆਂ ਜਾਂ ਅਦਰਵਾਈਜ਼ ਵੀ ਕਿਸੇ ਸਿਆਣਿਆਂ ਨੇ ਗੱਲ ਕਰਦੇ ਹੋਣੀ, ਕਿਸੇ ਨੇ ਕਹਿਣਾ ਜੀ ਜ਼ਮੀਨ ਵੇਚੀ ਆ, ਅਤੇ ਕੋਈ ਸਿਆਣਾ ਬੰਦਾ ਫਿਰ ਵਿੱਚੋਂ ਇਹ ਗੱਲ ਕਰਦਾ, ਅੱਛਾ ਫਿਰ ਜਿਹੜੇ ਪੈਸੇ ਆਉਣਗੇ ਉਹਦਾ ਕਰਨਾ ਕੀ ਆ? ਅਤੇ ਜੇ ਇਹ ਗੱਲ ਕਹੀ ਜਾਂਦੀ ਨਾ ਕਿ ਜੀ ਜ਼ਮੀਨ ਇੱਥੇ ਵੇਚੀ, 10 ਕਿੱਲੇ ਵੇਚੇ ਸੀ, ਅਤੇ ਫਲਾਨੀ ਥਾਂ 'ਤੇ ਹਲੇ ਸਸਤੀ ਜ਼ਮੀਨ ਮਿਲਦੀ ਪਈ ਆ, ਉੱਥੇ ਆਪਾਂ 25 ਕਿੱਲੇ ਖਰੀਦਣ ਲੱਗੇ ਹਾਂ, ਅਤੇ ਕਹਿੰਦਾ ਚਲੋ ਠੀਕ ਆ, ਚੰਗੀ ਗੱਲ ਆ, ਹੈ ਨਾ, ਵੀ ਵਾਧਾ ਹੋ ਰਿਹਾ, ਵਿਸਥਾਰ ਹੋ ਰਿਹਾ। ਪਰ ਪਿਛਲੇ ਸਮੇਂ ਤੋਂ ਜਿਸ ਹਿਸਾਬ ਦੇ ਨਾਲ ਜਿਹੜੇ ਪਬਲਿਕ ਅਸਾਸੇ ਨੇ ਉਹਨਾਂ ਨੂੰ ਪੰਜਾਬ ਦੇ ਵਿੱਚ ਵੇਚਿਆ ਜਾ ਰਿਹਾ, ਉਹ ਪੈਸੇ ਫਿਰ ਕਿਹੜੇ ਲੇਖੇ ਲੱਗਦੇ ਪਏ ਨੇ? ਇਹ ਬੜਾ ਆਪਣੇ ਆਪ ਦੇ ਵਿੱਚ ਇੱਕ ਚਿੰਤਾਜਨਕ ਪਹਿਲੂ ਆ। ਹੁਣ ਜਿਹੜੀਆਂ ਪਾਵਰਕੌਮ ਦੀਆਂ ਜ਼ਮੀਨਾਂ ਨੇ, ਕਿ ਉਹਨਾਂ ਨੂੰ ਵੇਚਣ ਵਾਸਤੇ ਵੀ ਰਾਹ ਪੱਧਰਾ ਹੋ ਰਿਹਾ, ਅਤੇ ਜੇ ਇਹ ਜ਼ਮੀਨਾਂ ਵਿਕਣਗੀਆਂ ਤਾਂ ਉਹ ਪੈਸੇ ਕਿੱਥੇ ਜਾਣਗੇ ਜੀ ਫਿਰ?
ਵਿਜੇ ਜੀ, ਪਾਵਰਕੌਮ ਦੀਆਂ ਜ਼ਮੀਨਾਂ ਦੇ ਮਾਮਲੇ 'ਚ ਆਪਾਂ ਲਗਭਗ ਪਿਛਲੇ 1 ਮਹੀਨੇ ਤੋਂ ਦੂਜੇ ਤੀਜੇ ਦਿਨ ਕੋਈ ਨਾ ਕੋਈ ਹਵਾਲੇ ਨਾਲ ਖਬਰ ਕਰਦੇ ਰਹੇ ਹਾਂ। ਤੁਹਾਡੇ ਧਿਆਨ 'ਚ ਹੋਣਾ, ਪਟਿਆਲੇ ਦੇ ਇੱਕ ਦਿਨ ਬੱਸ ਸਟੈਂਡ ਦੇ ਹਵਾਲੇ ਨਾਲ ਆਪਾਂ ਪਟਿਆਲੇ ਦੀਆਂ ਪਾਵਰਕੌਮ ਜ਼ਮੀਨਾਂ ਦਾ ਹਵਾਲਾ ਦਿੱਤਾ ਸੀ ਕਿ ਉੱਥੇ ਵੀ 23 ਨੰਬਰ ਫਾਟਕ ਕੋਲ ਪਈ ਆ, ਇੱਕ ਨਾਲ ਸਪੋਰਟਸ ਕੰਪਲੈਕਸ ਹੈ ਪਾਵਰਕੌਮ ਦਾ, ਜਾਂ ਕੁਝ ਫਲੈਟ ਵਾਲੇ ਨੇ। ਫਿਰ ਲੁਧਿਆਣੇ ਦਾ ਹਵਾਲਾ ਆਇਆ ਸੀ ਕਿ ਲੁਧਿਆਣੇ 'ਚ ਵੀ ਹੈ, ਸੰਜੀਵ ਅਰੋੜਾ ਲੁਧਿਆਣੇ 'ਚ ਬੈਠਕਾਂ ਕਰ ਰਿਹਾ, ਡਾਕਟਰ ਬਲਵੀਰ ਨੇ ਪਟਿਆਲੇ 'ਚ ਬੈਠਕਾਂ ਕੀਤੀਆਂ। ਬਹਾਨਾ ਇਹ ਬਣਾਇਆ ਸੀਗਾ ਵੀ ਕਿ ਆਪਾਂ ਤਾਂ ਖਾਲੀ ਪਈਆਂ ਜ਼ਮੀਨਾਂ ਦੀ ਸਹੀ ਵਰਤੋਂ ਦਾ, ਪਰ ਪਹਿਲੂ ਇਹ ਸੀਗਾ। ਹੁਣ ਉਹ ਸਾਰੇ ਦੇ ਦਰਮਿਆਨ ਅੱਜ ਜੋ ਕੁਛ ਵਾਪਰਿਆ ਜਾਂ ਚੰਦ ਦਿਨਾਂ 'ਚ ਜੋ ਕੁਛ ਵਾਪਰਿਆ, ਪਹਿਲਾਂ ਉਹ ਸਮਝਿਓ। ਪਾਵਰਕੌਮ ਦੇ ਡਾਇਰੈਕਟਰ ਨੇ ਜੀ, ਪਾਵਰਕੌਮ ਦੇ ਡਾਇਰੈਕਟਰ ਜਰਨੇਸ਼ਨ, ਉਹਨਾਂ ਦੀਆਂ ਸੇਵਾਵਾਂ, ਹਰਜੀਤ ਸਿੰਘ, ਉਹਨਾਂ ਦੀਆਂ ਸੇਵਾਵਾਂ ਤੁਰੰਤ ਪ੍ਰਭਾਵ ਨਾਲ ਖਤਮ ਕਰ ਦਿੱਤੀਆਂ ਗਈਆਂ। ਕਹਿੰਦੇ ਜੀ ਨਵੇਂ ਬਣੇ ਬਿਜਲੀ ਵਿਭਾਗ ਦੇ ਜਿਹੜੇ ਸਕੱਤਰ ਨੇ ਬਸੰਤ ਗਰਗ, ਉਹਨਾਂ ਨਾਲ ਜੀ ਬਦ ਸਲੂਕੀ, ਕੰਮ ਨਹੀਂ ਠੀਕ ਕਰਦੇ ਜੀ, ਉਹ ਬੜੀਆਂ ਜੀ ਥਰਮਲ ਪਲਾਂਟਾਂ 'ਚ ਗੜਬੜਾਂ ਨੇ ਜੀ, ਕੋਲਾ ਆਪਣਾ ਹੁੰਦਿਆਂ ਵੀ ਜੀ ਉਹ ਘਾਟਾ ਚੱਲੀ ਜਾਂਦਾ ਜੀ, ਇਹ ਹੈ ਯੂਨਿਟਾਂ ਮਹਿੰਗੀਆਂ ਪੈਂਦੀਆਂ ਜੀ, ਘੱਟ ਪੈਦਾ ਹੁੰਦੀਆਂ, ਬਹੁਤ ਕੁਛ। ਮਤਲਬ ਤੁਰੰਤ ਪ੍ਰਭਾਵ ਨਾਲ ਪਾਵਰਕੌਮ ਦੇ ਡਾਇਰੈਕਟਰ ਜਨਰਲ ਜਰਨੇਸ਼ਨ ਨੇ, ਜਿਹੜੇ ਡਾਇਰੈਕਟਰ ਜਰਨੇਸ਼ਨ ਸੇਵਾ ਮੁਕਤ, ਸੇਵਾ ਮੁਕਤ ਕਰਤਾ ਉਹਨਾਂ ਨੂੰ ਇੱਕ ਤਰ੍ਹਾਂ ਨਾਲ, ਉਹਨਾਂ ਦੀਆਂ ਸੇਵਾਵਾਂ ਖਤਮ ਕਰਤੀਆਂ ਹਰਜੀਤ ਸਿੰਘ ਦੀਆਂ। ਇਹ ਇਹਦੇ ਵਿੱਚ ਇਹ ਸਾਰੀ ਕਾਰਵਾਈ ਹੋਈ ਕਦੋਂ ਹੈ ਜੀ? ਜਦੋਂ ਚੰਦ ਦਿਨ ਪਹਿਲਾਂ ਬਿਜਲੀ ਵਿਭਾਗ ਦੇ ਸਕੱਤਰ ਤੇ ਪੂਰਾ ਕੰਟਰੋਲ ਇੱਕ ਤਰ੍ਹਾਂ ਨਾਲ ਬਸੰਤ ਗਰਗ ਨੂੰ ਦਿੱਤਾ ਗਿਆ। ਇਹ ਤੋਂ ਪਹਿਲਾਂ ਰੋਪੜ ਥਰਮਲ ਪਲਾਂਟ ਦੇ ਮੁੱਖ ਇੰਜੀਨੀਅਰ ਸੀਗੇ ਹਰੀਸ਼ ਸ਼ਰਮਾ, ਉਹਨਾਂ ਨੂੰ ਮੁਅੱਤਲ ਕੀਤਾ ਗਿਆ ਜੀ ਲੰਘੇ 1-2 ਦਿਨ ਪਹਿਲਾਂ। ਇਸ ਤੋਂ ਪਹਿਲਾਂ ਜਿਹੜੇ ਪਹਿਲਾਂ CMD ਸੀਗੇ ਪਾਵਰਕੌਮ ਦੇ, ਹੈ ਨਾ, IAS ਅਧਿਕਾਰੀ ਅਜੋਏ ਕੁਮਾਰ ਸਿਨਾ, ਉਹਨਾਂ ਨੂੰ ਹਟਾਇਆ ਗਿਆ ਤੇ ਉਹਨਾਂ ਨੂੰ ਮਤਲਬ ਕਿ ਅਜੇ ਤੱਕ ਨਵੀਂ ਥਾਂ ਪੋਸਟਿੰਗ ਵੀ ਨਹੀਂ ਦਿੱਤੀ। ਹੁਣ ਅਜੋਏ ਕੁਮਾਰ ਨੂੰ ਹਟਾਉਣ ਤੋਂ ਬਾਅਦ, ਬਸੰਤ ਗਰਗ ਦੀ ਆਮਦ ਤੋਂ ਬਾਅਦ ਇਹ ਸਾਰਾ ਕੁਛ ਵਾਪਰ ਰਿਹਾ। ਕੀ ਇਹ ਸਿਰਫ ਇੱਕ ਰੂਟੀਨ ਕਾਰਵਾਈ ਸਮਝਦੇ ਹੋ ਤੁਸੀਂ? ਨਹੀਂ, ਪਹਿਲੇ ਜਿਹੜੇ ਅਧਿਕਾਰੀ ਸੀ ਜਿਹੜੇ ਚਲਾ ਰਹੇ ਸੀ ਬਸੰਤ ਗਰਗ ਤੋਂ ਪਹਿਲਾਂ, ਮਤਲਬ ਉਹ ਪੰਜਾਬ ਸਰਕਾਰ ਦੀ ਇੱਛਾ ਅਨੁਸਾਰ ਜ਼ਮੀਨਾਂ ਵੇਚਣ ਵਾਲੇ ਕਾਗਜ਼ਾਂ ਤੇ ਦਸਤਖਤ ਨਹੀਂ ਕਰ ਰਹੇ ਸੀ, ਤੇ ਇਸ ਲਈ ਉਹਨਾਂ ਨੂੰ ਹਟਾਉਣਾ ਜ਼ਰੂਰੀ ਸੀ। ਤੇ ਆਪਣਾ ਪਸੰਦੀਦਾ ਬੰਦਾ ਲਿਆਂਦਾ, ਤੁਹਾਨੂੰ ਯਾਦ ਹੈ RBI ਦੇ ਮਾਮਲੇ 'ਚ ਹੋਇਆ ਸੀ ਕਿ ਭਾਰਤ ਦੇ ਵਿੱਚ ਜੀ ਸੋਨਾ, ਹੈ ਨਾ, ਉਹ ਵੇਚਣਾ ਚਾਹੁੰਦੇ ਆ, ਤੇ ਉਸ ਸਮੇਂ RBI ਦੇ ਮੁਖੀ ਨੇ ਇਨਕਾਰ ਕਰਤਾ ਤੇ ਰਾਤੋ ਰਾਤ ਹਟਾ ਦਿੱਤੇ ਗਏ।
ਜੀ,
ਆਪਣਾ ਬੰਦਾ ਲਿਆ ਤਾ ਤੇ ਗੁੱਠੇ ਲਵਾ ਲਓ, ਫਿਰ ਤਾਂ ਚਾਹੇ ਦਸਕਦਾਂ ਦੀ ਲੋੜ ਨਹੀਂ। ਸੋ ਉਹ ਕੰਮ ਇੱਥੇ ਹੋ ਗਿਆ। ਹੁਣ ਉਹਨਾਂ ਨੂੰ ਹਟਾ ਕੇ ਜੇ ਆਹ ਰਾਹ ਪੱਧਰਾ ਕੀਤਾ ਕਿ ਲੈ ਵੀ ਹੁਣ ਜ਼ਮੀਨਾਂ ਵੇਚਣ ਵਾਲਾ ਕੰਮ ਹੈ, ਤਾਂ ਯੂਨੀਅਨਾਂ ਨੇ, ਯੂਨੀਅਨਾਂ ਦੇ ਵਿੱਚ ਜਿਹੜੇ ਉੱਪਰ ਵਾਲੀਆਂ ਧਿਰਾਂ ਹੁੰਦੀਆਂ ਨੇ, ਜਿਹੜਾ ਲੱਗਦਾ ਕਿ ਇਹ ਤਾਕਤਵਰ ਧਿਰਾ ਯੂਨੀਅਨ ਨੂੰ ਇਹ ਲੀਡ ਕਰ ਸਕਦਾ ਜਾਂ ਇਹਦੇ ਇਸ਼ਾਰੇ ਤੇ ਕੰਮ ਹੁੰਦਾ, ਆਪਾਂ ਜੋ ਵਿਕਟੇ ਡੇਗ ਲਈ ਥੱਲੇ ਵਾਲੇ ਤੋਂ ਹੀ ਖਿਲਰ ਜਾਣਗੇ।
ਜੀ
ਸੋ ਕਈ ਵਾਰ ਗਿੱਲੀ ਡਾਊਨ ਦੇ ਨਾਲ ਹੁੰਦਾ ਨਾ ਕਿ ਤਿੰਨੇ ਵਿਕਟਾਂ ਡਿੱਗ ਜਾਂਦੀਆਂ ਨੇ, ਸੋ ਇਸ ਲਈ ਇਹ ਡਿੱਗਣ ਦੀ ਕਵਾਇਤ। ਸੋ ਇਹ ਸਾਰੀ ਕਾਰਵਾਈ ਜੋ ਪਿਛਲੇ ਚੰਦ ਦਿਨਾਂ ਦੇ ਵਿੱਚ ਪਾਵਰ ਕੌਮ ਦੇ ਵਿੱਚ ਹਿਲਜੁਲ ਹੋ ਰਹੀ ਹੈ, ਇੱਕ ਬਸੰਤ ਗਰਗ ਆ ਰਿਹਾ ਤੇ ਆਉਂਦੇ ਹੀ ਅਧਿਕਾਰੀਆਂ ਦੇ ਪੱਤੇ ਝਾੜਨ ਦੀ ਕਵਾਇਤ ਹੈ ਕਿ ਝਾੜ ਦਿਓ, ਪੱਤਝੜ ਕਰ ਦਿਓ, ਹੈ ਨਾ ਬਸੰਤ ਤੇ ਪਾਵਰ ਕੌਮ ਦੇ ਹੈ ਝਾੜ ਰਹੇ ਹੁਣ ਸੀ ਪੱਤੇ। ਸੋ ਇਸ ਤਰੀਕੇ ਨਾਲ ਜਿਹੜੀ ਉਹਨੂੰ ਜ਼ਿੰਮੇਵਾਰੀ ਸੌਂਪੀ ਹੈ ਤੇ ਆਹ ਸਾਰਾ ਕੁਛ ਹੋਇਆ, ਇਹ ਸਾਰੀ ਕਵਾਇਤ ਉਹੀ ਪਟਿਆਲਾ ਉਹੀ ਲੁਧਿਆਣਾ ਉਹਦੀਆਂ ਜ਼ਮੀਨਾਂ ਵੇਚਣ ਲਈ ਹੈ।
ਜੀ
ਬਕਾਇਦਾ ਤੌਰ ਤੇ ਪੰਜਾਬ ਦੀਆਂ ਜੇਈ ਐਸੋਸੀਏਸ਼ਨਾਂ, ਹੈ ਨਾ, SDO ਐਸੋਸੀਏਸ਼ਨਾਂ, ਲੈਂਡਮੈਨ ਐਸੋਸੀਏਸ਼ਨਾਂ, ਸਾਰੀਆਂ ਧਰਨੇ ਪ੍ਰਦਰਸ਼ਨਾਂ ਦੇ ਨਿੱਤ ਰਹੀਆਂ ਨੇ ਜੀ।
ਜੀ
ਸਰਕਾਰ ਨੂੰ ਘੇਰਾਬੰਦੀ ਹੋ ਰਹੀ ਹੈ ਕਿ ਅਸੀਂ ਆਪਣੀਆਂ ਜ਼ਮੀਨਾਂ ਆਪਣੀ ਜਾਇਦਾਦ ਨਹੀਂ ਜਾਣ ਦੇਵਾਂਗੇ, ਪਰ ਉਹ ਸਾਰੇ ਦੇ ਦਰਮਿਆਨ ਆਹ ਕਾਰਵਾਈ ਕਰਕੇ ਉਹਨੂੰ ਕਮਜ਼ੋਰ ਕਰਨ ਦੀ ਕਵਾਇਦ ਹੈ। ਸੋ ਇਸ ਲਈ ਕੁੱਲ ਮਿਲਾ ਕੇ ਪਾਵਰ ਕੌਮ ਦੀਆਂ ਜ਼ਮੀਨਾਂ ਵੇਚਣ ਲਈ ਰਾਹ ਪੱਧਰਾ ਕਰਨ ਦਾ ਤਰੀਕਾ ਇਹ ਹੈ ਕਿ ਅਧਿਕਾਰੀਆਂ ਨੂੰ ਹਟਾਓ, ਸਸਪੈਂਡ ਕਰੋ, ਸੇਵਾ ਤੋਂ ਹੀ ਲਾਂਭੇ ਕਰ ਦਿਓ, ਤੁਰੰਤ ਪ੍ਰਭਾਵ ਨਾਲ ਹਟਾ ਦਿਓ। ਇਹ ਡਰਾਉਣ ਦਾ ਥੱਲੇ ਵਾਲੇ ਨੂੰ ਤਰੀਕਾ ਕਿ ਕੱਲ ਨੂੰ ਤੁਹਾਡੀ ਵੀ ਛੁੱਟੀ ਕਰ ਦਾਂਗੇ। ਸੋ ਇਸ ਲਈ ਮੈਨੂੰ ਲੱਗਦਾ ਕਿ ਸਰਕਾਰ ਹਰ ਪਹਿਲੂ ਤੇ, ਕਿਉਂਕਿ ਆਪਾਂ ਇਹ ਤੋਂ ਪਹਿਲਾਂ ਲਗਾਤਾਰ ਗੱਲ ਕਰ ਰਹੇ ਹਾਂ,
ਜੀ
ਕੱਲ ਮੁੱਖ ਮੰਤਰੀ ਸਾਹਿਬ ਨੇ 1000 ਰੁਪਏ ਵਾਲਾ ਫਾਰਮੂਲਾ ਦਿੱਤਾ ਨਾ ਕਿ ਆਪਾਂ 1000 ਰੁਪਇਆ ਦੇ ਦੇਣਾ ਅਗਲੇ ਬਜਟ 'ਚ, ਤੇ ਆਪਾਂ ਲਗਾਤਾਰ ਗੱਲ ਕਰ ਰਹੇ ਹਾਂ ਕਿ ਪੰਜਾਬ ਦੇ ਸਿਰ ਤਾਂ ਕਰਜ਼ਾ ਚੜੀ ਜਾਂਦਾ, ਭੱਠਾ ਬੈਠੀ ਜਾਂਦਾ, ਕਰਜ਼ੇ ਦਾ ਬੋਝ ਵਧੀ ਜਾਂਦਾ, ਤੁਸੀਂ ਪੈਸਾ ਕਿੱਥੋਂ ਲਿਆਉਣਾ?
ਜੀ
ਸੋ ਇਸ ਲਈ ਇਹ ਪੈਸਾ ਇਕੱਠਾ ਕਰਨ ਦੀ ਕਵਾਇਦ ਹੈ ਕਿ ਕਦੇ ਸ਼ਾਮ ਲਾਟ ਨੂੰ ਪੈਨੇ ਹੋ, ਕਦੇ ਤੁਸੀਂ ਮੰਡੀਆਂ ਨੂੰ ਪੈਨੇ ਹੋ, ਕਦੇ ਤੁਸੀਂ ਖੇਤੀਬਾੜੀ ਯੂਨੀਵਰਸਿਟੀ ਦੀ ਜ਼ਮੀਨ ਨੂੰ ਪੈਨੇ ਹੋ, ਕਦੇ ਤੁਸੀਂ ਲੈਂਡ ਪੁਲਿੰਗ ਵਾਲਾ ਫਾਰਮੂਲਾ ਲਿਆਉਂਦੇ ਹੋ, ਕਦੇ ਪਿੰਡਾਂ ਦੀਆਂ ਜਿਹੜੀਆਂ ਜਾਇਦਾਦਾਂ ਕਿਸੇ ਪ੍ਰੋਜੈਕਟ 'ਚ ਆਈਆਂ ਉਹਨਾਂ ਦੇ ਪੈਸੇ ਜੋ ਹਿੱਸੇ ਮੰਗਦੇ ਹੋ, ਹੈ, ਅਤੇ ਹੁਣ ਤੁਸੀਂ ਪਾਵਰ ਕੌਮ ਜਾਂ ਹੋਰ ਖਾਲੀ ਪਈਆਂ ਜ਼ਮੀਨਾਂ ਨੂੰ ਪੈ ਨਿਕਲਿਓ, ਅਤੇ ਜਦੋਂ ਅਧਿਕਾਰੀ ਨਹੀਂ ਕੰਮ ਕਰਦਾ ਤੁਹਾਡੇ ਅਨੁਸਾਰ, ਫਿਰ ਤੁਸੀਂ ਆਹ ਤਰੀਕਾ ਅਪਣਾ ਰਹੇ ਹੋ। ਇਹ ਸਾਰੇ ਹੱਥਕੰਡੇ ਸਰਕਾਰ ਨੂੰ ਭਾਰੀ ਪੈਣਗੇ। ਇਹ ਹੁਣ ਨਿਆਣੇ ਨਿਆਣੇ ਨਾ ਸਮਝੇ ਪੰਜਾਬ ਦੇ ਲੋਕਾਂ ਨੂੰ, ਜਾਂ ਅੱਜ ਦੀ ਤਰੀਕ ਦੇ ਵਿੱਚ ਕੁਝ ਵੀ ਲੁਕਾਉਣਾ ਆਸਾਨ ਨਹੀਂ, ਜਿੰਨਾ ਮਰਜ਼ੀ ਕੋਸ਼ਿਸ਼ ਕਰ ਲਓ। ਸੋ ਤੁਸੀਂ ਪੁੱਛ ਰਹੇ ਸੀ ਕਿ ਜ਼ਮੀਨਾਂ ਵੇਚ ਕੇ ਜੇ ਅਗਾਂਹ ਜ਼ਮੀਨਾਂ ਨਹੀਂ ਖਰੀਦੀਆਂ ਤਾਂ ਫਿਰ ਇਹਦਾ ਮਤਲਬ ਪੈਸਾ ਕਿਤੇ ਇੱਧਰ ਉੱਧਰ, ਕਿਉਂਕਿ ਪੈਸਾ ਆਇਆ ਤੇ ਫਿਰ ਲੱਗਿਆ। ਸੋ ਸਵਾਲ ਇਹ ਹੈ ਕਿ ਪੈਸਾ ਉਹ ਪੰਜਾਬ 'ਚ ਵੀ ਲੱਗੂਗਾ ਕਿ ਨਹੀਂ?
ਜੀ
ਸੋ ਇਹ ਬੜਾ ਸਵਾਲ ਹੈ। ਸੋ ਉਮੀਦ ਤਾਂ ਕੀਤੀ ਜਾ ਰਹੀ ਸੀ ਕਿ ਪਾਵਰ ਕੌਮ ਜਿਹੜਾ ਮੁਫ਼ਤ ਬਿਜਲੀ ਕਰਕੇ, ਹੈ ਨਾ, ਮਤਲਬ ਕਿ ਮੁਸ਼ਕਲ ਘੜੀ 'ਚ ਹੈ, ਤੁਸੀਂ ਉਸ ਨੂੰ ਦਰੁਸਤ ਕਰਨ ਦੀ ਕਵਾਇਦ ਕਰੋਗੇ, ਤੁਸੀਂ ਤਾਂ ਢਹਿ ਢੇਰੀ ਕਰਨ 'ਤੇ ਆ ਗਏ ਪਾਵਰ ਕੌਮ ਨੂੰ। ਸੋ ਇਹ ਪਾਵਰ ਕੌਮ ਨੂੰ ਵੀ ਖਤਮ ਕਰਨ ਦੀ ਕਵਾਇਦ ਹੈ, ਅਤੇ ਉਹਦੇ ਜ਼ਮੀਨਾਂ ਦੇ ਰਾਹੀਂ ਪੰਜਾਬ ਦੇ ਉੱਤੇ ਨਵਾਂ ਇੱਕ ਆਰਥਿਕ ਬੋਝ ਖੜਾ ਕਰਨ ਦੀ ਵੀ ਕਵਾਇਦ ਹੈ, ਔਰ ਇਹ ਪੈਸਾ ਕਿਤੇ ਇਹ ਨਾ ਹੋਵੇ ਕਿ ਲੁੱਟ ਕੇ ਬਾਹਰ ਨੂੰ ਜਾਵੇ, ਇਹ ਸਵਾਲ ਖੜਾ।
ਦੀਪਕ ਜੀ, ਅਗਲੀਆਂ ਦੋ ਖਬਰਾਂ ਜਿਨ੍ਹਾਂ ਬਾਰੇ ਆਪਾਂ ਜ਼ਿਕਰ ਕਰਨਾ, ਦੋਨੋਂ ਪੰਜਾਬ ਯੂਨੀਵਰਸਿਟੀ ਦੇ ਨਾਲ ਸੰਬੰਧਿਤ ਨੇ। ਪਹਿਲਾਂ ਤਾਂ ਇਹ ਦੱਸਿਓ, ਪੰਜਾਬ ਯੂਨੀਵਰਸਿਟੀ ਨੇ ਇੱਕ ਜੰਗ ਜਿੱਤ ਲਈ ਹੈ ਪਰ ਦੂਜੀ ਅਜੇ ਵੀ ਬਾਕੀ ਹੈ, ਕੀ ਵੇਰਵਾਜੀ ਦਾ?
ਬਿਲਕੁਲ ਜੀ, ਆਪਾਂ ਕੱਲ੍ਹ ਗੱਲ ਕਰ ਰਹੇ ਸੀਗੇ, ਪੰਜਾਬ ਯੂਨੀਵਰਸਿਟੀ ਦੇ ਵਿੱਚ ਇੱਕ ਮੁੰਡਾ ਮਰਨ ਬਰਥ 'ਤੇ ਬੈਠਿਆ ਇਸ ਪਹਿਲੂ ਦੇ ਉੱਤੇ, ਜਦੋਂ ਕਿ ਚੁਣਿਆ ਹੋਇਆ ਜਨਰਲ ਸਕੱਤਰ ਹੈ ਉੱਥੇ, ਹੈ ਨਾ, ਸਟੂਡੈਂਟ ਬੋਡੀ ਦਾ, ਹਰਿਆਣੇ ਨਾਲ ਸੰਬੰਧਿਤ ਮੁੰਡਾ, ਅਤੇ ਉਹਦੀ ਮੰਗ ਸੀਗੀ ਵੀ ਕਿ ਇਹ ਕਿਵੇਂ ਤੁਸੀਂ ਐਫੀਡੈਵਿਟ ਲੈ ਰਹੇ ਹੋ ਸਾਤੋਂ ਕਿ ਧਰਨਿਆਂ 'ਚ ਨਹੀਂ ਜਾ ਸਕਦੇ, ਅਸੀਂ ਆਪਣੀ ਹੱਕੀ ਮੰਗਾਂ ਲਈ ਪ੍ਰਦਰਸ਼ਨ ਨਹੀਂ ਕਰ ਸਕਦੇ, ਹੈ ਨਾ, ਅਸੀਂ ਆਵਾਜ਼ ਇੰਨੀ ਹੀ ਰੱਖਣੀ ਹੈ ਜੀ, ਤੋਂ ਉੱਚੀ ਨਹੀਂ ਜਾ ਸਕਦੇ, ਜੇ ਕਰਨਾ ਵੀ ਹੈ ਪ੍ਰਦਰਸ਼ਨ ਦੱਸ ਕੇ ਕਰਨਾ ਜੀ, ਪੁੱਛ ਕੇ ਕਰਨਾ ਜੀ, ਅਸੀਂ ਦੱਸਾਂਗੇ ਜੀ ਕਰਨਾ ਕਿ ਨਹੀਂ ਕਰਨਾ। ਸੋ ਇਹਦੇ ਖਿਲਾਫ ਉਹ ਮਰਨ ਵਰਤ ਸੀ, ਦੂਸਰੇ ਪਾਸੇ ਅਦਾਲਤ ਚਲੀਆਂ ਗਈਆਂ ਸੀ ਤੇਰਾ, ਪਰ ਇਹ ਤੋਂ ਪਹਿਲਾਂ ਕਿ ਇਹ ਮਾਮਲਾ ਵੱਡਾ ਬਣਦਾ,
ਜੀ
ਸੈਨਿਕ ਤੇ ਸਿੰਡੀਕੇਟ ਵਾਲਾ ਮਾਮਲਾ ਆਪਾਂ ਕੱਲ੍ਹ ਵਿਸਥਾਰ 'ਚ ਗੱਲ ਕੀਤੀ ਉਹਦੀ, ਕਿ 59 ਸਾਲ ਪੁਰਾਣਾ ਉਹ ਸਿਸਟਮ ਨੂੰ ਤੁਸੀਂ ਤਹਿਸ ਨਹਿਸ ਕਰਕੇ ਵਾਈਸ ਚਾਂਸਲਰ ਨੂੰ ਖੁੱਲ੍ਹੇ ਹੱਥ ਦੇ ਰਹੇ ਹੋ, ਅਤੇ ਕੁੱਲ ਮਿਲਾ ਕੇ ਕੇਂਦਰੀਕਰਨ ਕਰ ਰਹੇ ਹੋ ਇਸ ਯੂਨੀਵਰਸਿਟੀ ਦਾ। ਹੁਣ ਉਹ ਮਾਮਲਾ ਐਡਾ ਵੱਡਾ ਹੋਇਆ ਕਿ 2 ਦਿਨਾਂ ਤੋਂ ਪੁਲਿਸ ਇੱਕ ਪਾਸੇ ਤੋਂ ਮੁੰਡੇ ਨੂੰ ਚੱਕਣ ਜਾ ਰਹੀ ਆ, ਦੂਸਰੇ ਪਾਸੇ ਉਸ ਐਫੀਡੈਵਿਟ ਦੇ ਨਾਲ ਨਾਲ ਸੈਨੇਟ ਵਾਲੇ ਮੁੱਦੇ ਦੇ ਉੱਤੇ ਲਗਾਤਾਰ ਯੂਨੀਵਰਸਿਟੀ ਵੱਡਾ ਇਕੱਠ ਹੋ ਰਿਹਾ। ਹੁਣ ਇੱਕ ਦਿਨ ਅਸੀਂ ਜਾ ਕੇ ਆਏ ਪਹਿਲਾਂ 1 ਨਵੰਬਰ ਨੂੰ, ਹੈ ਨਾ, ਫਿਰ ਉਸ ਤੋਂ ਬਾਅਦ ਫਿਰ ਲਗਾਤਾਰ ਲੀਡਰ ਜਾਣ ਲੱਗ ਪਏ, ਯੂਨੀਅਨਾਂ ਜਾਣ ਲੱਗ ਪਈਆਂ, ਕਿਸਾਨ ਜਥੇਬੰਦੀਆਂ ਜਾਣ ਲੱਗ ਪਈਆਂ, ਕਲਾਕਾਰ ਜਗਤ ਦੇ ਲੋਕ ਜਾਣ ਲੱਗ ਪਏ, ਸੋ ਮਤਲਬ ਵੱਡੀ ਤਾਦਾਦ 'ਚ ਉੱਥੇ ਲੋਕ ਜਾਣ ਲੱਗ ਪਏ। ਅੱਜ ਵੀ ਪੁਲਿਸ ਨੇ ਕੋਸ਼ਿਸ਼ ਕੀਤੀ ਕਿ ਵਿਦਿਆਰਥੀਆਂ ਨੂੰ ਖਦੇੜਿਆ ਜਾਵੇ, ਪਰ ਉਹ 'ਚ 2 ਵਾਰ 'ਚੋਂ ਕਾਮਯਾਬ ਨਹੀਂ ਹੋਏ। ਪਰ ਸ਼ਾਮ ਢਲਦਿਆਂ ਢਲਦਿਆਂ ਤੱਕ ਇਹ ਖਬਰ ਆ ਗਈ ਜੀ ਕਿ ਲਓ ਜੀ, ਪੰਜਾਬ ਯੂਨੀਵਰਸਿਟੀ ਦੇ ਡੀਨ ਵੱਲੋਂ ਜੀ, ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵੱਲੋਂ ਜੀ, ਇਹ ਆ ਗਏ ਜੀ ਹੁਕਮ ਕਿ ਲਓ ਜੀ ਅਸੀਂ ਐਫੀਡੈਵਿਟ ਸਿਸਟਮ ਖਤਮ ਕਰਦੇ ਹਾਂ। ਇਹ ਪਹਿਲਾਂ ਵੀ ਕੋਸ਼ਿਸ਼ਾਂ ਹੋਈਆਂ, ਇਹ ਪਹਿਲਾਂ ਵੀ ਸੁਨੇਹੇ ਪਹੁੰਚੇ ਕਿ ਤੁਸੀਂ ਸੈਨੇਟ ਵਾਲੇ ਮੁੱਦੇ ਤੇ ਛੱਡ ਦਿਓ, ਅਸੀਂ ਇਹ ਐਫੀਡੈਵਿਟ ਵਾਲਾ ਮਸਲਾ, ਕੀ ਐਫੀਡੈਵਿਟ ਵਾਲਾ ਮੁੱਦਾ ਲਿਆਂਦਾ ਹੀ ਇਸ ਲਈ ਕਿਹਾ ਸੀ ਕਿ ਇਹਦੇ ਤੇ ਪ੍ਰਦਰਸ਼ਨ ਹੋਊਗਾ ਤੇ ਬਾਅਦ ਚੋਂ ਸੈਨੇਟ ਵਾਲਾ ਆਊਗਾ ਤੇ ਸੈਨੇਟ ਤੇ ਨਹੀਂ ਮੰਨਣਗੇ, ਆਪਾਂ ਇਹਦੇ ਤੇ ਮਨਾ ਲਾਂਗੇ, ਤਾਂ ਕਿ ਚਲੋ ਇੱਕ ਤੁਹਾਡਾ ਵਾਪਸ ਲੈਣਾ, ਦੂਜੇ ਤੇ ਤੁਸੀਂ ਪਿੱਛੇ ਹਟ ਜਾਓ। ਜਿਹੜਾ ਤਰੀਕਾ ਹੁੰਦਾ ਸਮਝੌਤਾ ਕਰਨ ਦਾ
ਜੀ,
ਕੀ ਉਹ ਤਰੀਕਾ ਸੀ? ਪਰ ਅੱਜ ਵਿਦਿਆਰਥੀਆਂ ਦੇ ਏਕੇ ਨੇ ਆਹ ਜੰਗ ਤਾਂ ਜਿੱਤ ਲਈ, ਐਫੀਡੈਵਿਟ ਤਾਂ ਵਾਪਸ ਲੈਣ ਦੀ ਪ੍ਰਕਿਰਿਆ ਦੇ ਉੱਤੇ ਕਾਰਵਾਈ ਹੋ ਗਈ ਵਿਭਾਗੀ ਤੌਰ ਤੇ, ਪਰ ਸੈਨੇਟ ਵਾਲਾ ਮਸਲਾ ਤਾਂ ਜੀ ਉਹ ਤੋਂ ਵੀ ਬਹੁਤ ਵੱਡਾ। ਇਹ ਤਾਂ ਯੂਨੀਵਰਸਿਟੀ ਪੰਜਾਬ ਦੇ ਹੱਕ ਹਕੂਕ ਦਾ ਮਸਲਾ, ਤੁਹਾਡੀ ਵਿਰਾਸਤ ਦਾ ਮਸਲਾ, ਤੁਹਾਡੇ ਵਿਦਿਆਰਥੀਆਂ ਦੇ ਭਵਿੱਖ ਦਾ ਮਸਲਾ, ਹੈ ਨਾ? ਇਹ ਸਾਰੇ ਪਹਿਲੂਆਂ ਦੇ ਉੱਤੇ ਹੁਣ ਰਾਜਨੀਤਿਕ ਧਿਰਾਂ ਕਿਸ ਹੱਦ ਤੱਕ ਲੜਾਈ ਲੜਨਗੀਆਂ ਇਹ ਦੇਖਣ ਵਾਲੀ ਗੱਲ ਹੈ, ਪਰ ਵਿਦਿਆਰਥੀਆਂ ਨੇ ਮੋਰਚਾ ਖੋਲ ਲਿਆ। ਲਗਭਗ ਪੁਰਾਣੇ ਵਿਦਿਆਰਥੀ, ਨਵੇਂ ਵਿਦਿਆਰਥੀ, ਮੌਜੂਦਾ ਵਿਦਿਆਰਥੀ, ਉਹ ਵੱਡੀ ਗਿਣਤੀ 'ਚ ਇਸ ਪਲੇਟਫਾਰਮ 'ਤੇ ਲੜ ਰਹੇ ਨੇ, ਔਰ ਇਹ ਮੁੱਦੇ 'ਤੇ ਵੀ ਕੇਂਦਰ ਸਰਕਾਰ ਅੱਜ ਨਹੀਂ ਤਾਂ ਕੱਲ੍ਹ ਘਿਰੇਗੀ ਜੀ, ਉਹਨਾਂ ਲਈ ਔਖਾ ਹੋ ਜਾਏਗਾ। ਮੈਨੂੰ ਲੱਗਦਾ ਇੱਕ ਲੜਾਈ ਜਿੱਤ ਲਈ ਹੈ, ਦੂਜੀ ਦੀ ਅਜੇ ਜੰਗ ਜਾਰੀ ਹੈ।
ਅਤੇ ਇਸੇ ਮਾਮਲੇ ਦੇ ਵਿੱਚ ਇਹ ਵੀ ਦੱਸਿਓ ਜੀ ਕਿ ਜਿਹੜੇ ਪੰਜਾਬ ਭਾਜਪਾ ਵਾਲੇ ਨੇ ਉਹ ਹੁਣ ਦਿੱਲੀ ਵਾਲੇ ਪਾਸੇ ਨੂੰ ਭੱਜ ਰਹੇ ਨੇ, ਕੀ ਚੱਲ ਰਿਹਾ ਜੀ ਪੰਜਾਬ ਯੂਨੀਵਰਸਿਟੀ ਵਾਲੇ ਸੰਦਰਭ ਦੇ ਵਿੱਚ?
ਬਿਲਕੁਲ, ਇਹ ਵੈਸੇ ਇੱਕ ਕਦਮ ਪਹਿਲੀ ਨਜ਼ਰੇ ਚੰਗਾ ਲੱਗਿਆ ਕਿ ਪੰਜਾਬ ਬੀਜੇਪੀ ਦੀ ਟੀਮ ਨੇ ਪੰਜਾਬ ਯੂਨੀਵਰਸਿਟੀ ਦੇ ਇਸ ਕੇਂਦਰੀਕਰਨ ਵਾਲੇ ਮਸਲੇ 'ਤੇ ਕਹਿੰਦੇ ਦਿੱਲੀ ਜਾ ਕੇ ਚਾਰਜੋਈ ਕੀਤੀ ਹੈ, ਅਮਿਤ ਸ਼ਾਹ ਤੱਕ ਪਹੁੰਚ ਕੀਤੀ ਹੈ, ਸਰਕਾਰ ਤੱਕ ਪਹੁੰਚ ਕੀਤੀ ਹੈ ਕਿ ਜੀ ਇੰਝ ਨਾ ਕਰੋ, ਇਹ ਦਰੁਸਤ ਨਹੀਂ ਗਾ, ਪੰਜਾਬ ਹਿੱਤ 'ਚ ਨਹੀਂ ਹੈਗਾ। ਵੈਸੇ ਸੁਨੀਲ ਜਾਖੜ ਦੇ ਆਉਣ ਤੋਂ ਬਾਅਦ ਬੀਜੇਪੀ ਨੇ ਕਈ ਮਸਲਿਆਂ 'ਤੇ ਅਜਿਹੇ ਸਟੈਂਡ ਲੈਣ ਦੀ ਕੋਸ਼ਿਸ਼ ਕੀਤੀ, ਚਾਹੇ ਉਹ ਉਹਨਾਂ ਦਾ ਰਾਜਨੀਤਿਕ ਸਟ੍ਰੈਟਜੀ ਹੋਵੇ, ਚਾਹੇ ਉਹ ਪੰਜਾਬ ਦੇ ਮੁੱਦਿਆਂ ਨੂੰ ਸਮਝਾਉਣ 'ਚ ਜਾਖੜ ਸ਼ਾਇਦ ਇਸ ਟੀਮ ਨੂੰ ਕਾਮਯਾਬ ਹੋ ਗਏ ਹੋਣ, ਜਾਂ ਫਿਰ ਖਾਸ ਕਰਕੇ 3 ਖੇਤੀ ਕਾਨੂੰਨ ਦਾ ਜਦੋਂ ਮਾਮਲਾ ਸੀ
ਜੀ,
ਤਦ ਪੰਜਾਬ ਦੀ ਬੀਜੇਪੀ ਨੇ ਕੇਂਦਰ ਨਾਲ, ਕੇਂਦਰ ਸਰਕਾਰ ਨਾਲ, ਕੇਂਦਰੀ ਟੀਮ ਨਾਲ, ਆਪਣੇ ਹਾਈਕਮਾਂਡ ਨਾਲ ਸੁਰ 'ਚ ਸੁਰ ਮਿਲਾਉਂਦਿਆਂ ਪੰਜਾਬ ਤੋਂ ਉਲਟ ਸਟੈਂਡ ਲਿਆ। ਵੈਸੇ ਤੋਂ ਪਹਿਲਾਂ ਵੀ ਕਈ ਮਸਲਿਆਂ 'ਚ ਪੰਜਾਬ ਦੀ ਬੀਜੇਪੀ ਪੰਜਾਬ ਦੇ ਉਲਟ ਸਟੈਂਡ ਲੈਂਦੀ ਰਹੀ ਆ, ਦਿੱਲੀ ਵਾਲੀ ਟੀਮ ਨਾਲ ਖੜਦੀ ਰਹੀ ਆ, ਤੇ ਪਰ 3 ਖੇਤੀ ਕਾਨੂੰਨ ਦੇ ਮਾਮਲੇ 'ਚ ਕਾਫੀ ਚੁਣੌਤੀ ਦਾ ਸਾਹਮਣਾ ਕਰਨਾ ਪਿਆ ਪੰਜਾਬ ਦੀ ਬੀਜੇਪੀ ਨੂੰ, ਕੱਪੜੇ ਤੱਕ ਉਡਾਉਣੇ ਪੈ ਗਏ ਲੀਡਰਾਂ ਨੂੰ, ਘਰਾਂ ਮੂਹਰੇ ਗੋਹਾ ਸਟਾਉਣਾ ਪੈ ਗਿਆ, ਨਿਕਲਣਾ ਬੰਦ ਹੋ ਗਿਆ, ਪ੍ਰਦਰਸ਼ਨ ਹੋ ਗਏ, ਪਿੰਡਾਂ 'ਚ ਬੈਨ ਹੋ ਗਿਆ, ਸੋ ਉਹਦਾ ਖਾਸਾ ਇਹਨਾਂ ਨੂੰ। ਹੁਣ ਉਹ ਤੋਂ ਬਾਅਦ 3 ਖੇਤੀ ਕਾਨੂੰਨ ਜਦੋਂ ਵਾਪਸ ਹੋ ਗਏ, ਉਹ ਤੋਂ ਬਾਅਦ ਆਹ ਪਾਰਟੀ ਦੀਆਂ ਨਲਾਇਕੀਆਂ ਉੱਭਰਨ ਲੱਗ ਪਈਆਂ, ਦੂਜੀਆਂ ਪਾਰਟੀਆਂ ਦੇ ਵਿੱਚ ਕੋਈ ਕਈ ਮਸਲੇ ਆ ਗਏ, ਤੇ ਕੇਂਦਰ ਸਰਕਾਰ ਦੇ ਦਮ ਤੇ, ਸ਼ਕਤੀਆਂ ਦੇ ਦਮ ਤੇ, ਪਹੁੰਚ ਅਪਰੋਚ ਦੇ ਦਮ ਤੇ ਬੀਜੇਪੀ ਪੰਜਾਬ 'ਚ ਆਪਣੀ ਪੈਂਠ ਬਣਾਉਣ ਵੱਲ ਵਧਣ ਲੱਗੀ ਕਿ ਆਪਾਂ ਵੀ ਬਰਾਬਰ ਦੀ ਧਿਰ ਤਾਂ ਬਣੀਏ, ਹੈ ਨਾ, ਚਾਹੇ ਚੌਥੀ ਬਣੀਏ, ਤੀਜੀ ਬਣੀਏ, ਵੋਟਾਂ ਵੀ ਵਧੀਆਂ। ਲੋਕ ਸਭਾ ਚੋਣਾਂ ਦੇ ਵਿੱਚ ਆਪਾਂ ਦੇਖਿਆ ਕਿ ਅਕਾਲੀ ਦਲ ਤੋਂ ਵੀ ਵੱਧ ਵੋਟਾਂ ਲੈ ਕੇ ਗਏ, ਤੀਸਰੇ ਨੰਬਰ 'ਤੇ ਆਏ ਮਤਲਬ
ਜੀ।
ਸੋ ਉਹ ਸਾਰੀ ਪ੍ਰਕਿਰਿਆ ਦੇ ਵਿੱਚ ਹੁਣ ਜਿੱਦਾਂ ਹੀ ਇਹ ਪੰਜਾਬ ਯੂਨੀਵਰਸਿਟੀ ਵਾਲਾ ਮੁੱਦਾ ਆਇਆ, ਤੇ ਇਹਦੇ ਨਾਲ ਬੀਜੇਪੀ ਇੱਕ ਵਾਰ ਫੇਰ ਘਿਰ ਗਈ ਕਿ ਜੀ ਕੇਂਦਰ ਦੇਖੋ ਪੰਜਾਬ ਦੇ ਹੱਕਾਂ 'ਤੇ ਡਾਕਾ ਮਾਰ ਰਿਹਾ। ਵਿਜੇ ਜੀ ਇਸ ਵਾਰ ਬਹੁਤ ਦੇਰ ਤੋਂ ਪੰਜਾਬ ਮੂਹਰੇ ਚੁਣੌਤੀ ਬਣ ਕੇ ਖੜਾ ਕਿ ਇੱਕ ਪਾਸੇ ਤੁਸੀਂ ਕਹਿੰਦੇ ਹੋ ਜੀ ਕਿ ਬੀਜੇਪੀ ਤੋਂ ਸੱਚਾ ਕੋਈ ਪੰਜਾਬ ਹਿਤੈਸ਼ੀ ਨਹੀਂ, ਕਿਸਾਨ ਹਿਤੈਸ਼ੀ ਨਹੀਂ, ਸਿੱਖ ਹਿਤੈਸ਼ੀ ਨਹੀਂ, ਤੇ ਦੂਜੇ ਪਾਸੇ ਤੁਸੀਂ ਕਹਿੰਦੇ ਹੋ ਜੀ 50 ਕਿਲੋਮੀਟਰ ਦੇ ਹਿਸਾਬ ਨਾਲ ਅਸੀਂ ਅੱਧਾ ਪੰਜਾਬ ਬਿਨਾਂ ਚੋਣਾਂ ਜਿੱਤੇ ਹੀ ਕੰਟਰੋਲ ਕਰ ਲਿਆ, ਹੈ ਤੁਸੀਂ ਜੀ ਕਹਿੰਦੇ ਹੋ ਕਿ ਲਓ ਜੀ GST ਵਾਲਾ ਪੈਸਾ ਇਕੱਠਾ ਕਰਕੇ ਸਾਨੂੰ ਦਿਓ, ਫਿਰ ਥੋੜੀਆਂ ਮਿੰਨਤਾਂ ਕਰਕੇ ਤੁਹਾਨੂੰ ਦੇਵਾਂਗੇ, ਹੈ ਫਿਰ ਤੁਸੀਂ ਕਹਿੰਦੇ ਹੋ ਜੀ ਬਿਜਲੀ ਵਾਲਾ ਮਸਲਾ, ਬਿਜਲੀ ਸੋਧ ਬਿੱਲ ਦੇ ਨਾਲ ਇਹ ਅਸੀਂ ਕੰਟਰੋਲ ਆਪਣੇ ਕੋਲ ਲੈਣਾ ਜੀ, ਫਿਰ ਤੁਸੀਂ ਕਹਿੰਦੇ ਹੋ ਪਾਣੀਆਂ ਦਾ ਕੰਟਰੋਲ, BBMB ਦਾ ਕੰਟਰੋਲ ਆਪਣੇ ਕੋਲ ਲੈਣਾ ਜੀ। ਹੁਣ ਤੁਸੀਂ ਪੰਜਾਬ ਦੀਆਂ ਯੂਨੀਵਰਸਿਟੀਆਂ ਨੂੰ ਪੈਰ ਨਿਕਲੇ ਕਿ ਯੂਨੀਵਰਸਿਟੀਆਂ ਵੀ ਅਸੀਂ ਸਾਡੇ ਕੰਟਰੋਲ 'ਚ ਆਉਣਗੀਆਂ ਜੀ, ਅਸੀਂ ਕੇਂਦਰੀਕਰਨ ਕਰਨਾ। ਇਹ ਸਾਰੇ ਮਸਲਿਆਂ 'ਤੇ ਮੈਨੂੰ ਲੱਗਦਾ ਕਿ ਪੰਜਾਬ ਦੀ ਬੀਜੇਪੀ ਲੀਡਰਸ਼ਿਪ ਨੇ ਐਕਤੀ ਸਿਆਣਪ ਦਿਖਾਈ ਕਿ ਮਾੜਾ ਜਿਹਾ ਤਾਂ ਹੁਣ ਪਿੰਡਾਂ 'ਚ ਵੜਨ ਜੋਗੇ ਹੋਏ ਹਾਂ, ਕਿਤੇ ਜੇ ਆਹ ਫੈਸਲਾ ਹੋ ਗਿਆ ਲਾਗੂ ਤੇ ਆਪਾਂ ਤਾਂ ਫਿਰ ਪਿੰਡਾਂ 'ਚ ਛੁੱਟੀ ਆਪਣੀ ਤਾਂ ਫੱਟੀ ਫੇਰ ਪਹੁੰਚ ਹੋ ਜੂਗੀ। ਇਸ ਲਈ ਉਹ ਦਿੱਲੀ ਕਰਨੀ ਨੂੰ ਪੜੇ। ਅਸ਼ਵਨੀ ਸ਼ਰਮਾ ਜਿਹੜੇ ਕਾਰਜਕਾਰੀ ਪ੍ਰਧਾਨ ਨੇ, ਉਹਨਾਂ ਦੀ ਅਗਵਾਈ 'ਚ ਇੱਕ ਵਫਦ ਅੱਜ ਦਿੱਲੀ ਗਿਆ, ਉਹ ਦਿੱਲੀ ਜਾ ਕੇ ਮਿਲ ਕੇ ਆਇਆ
ਜੀ।
ਚੰਗਾ ਹੋਵੇ, ਉਮੀਦ ਕੀਤੀ ਜਾ ਸਕਦੀ ਹੈ ਕਿ ਇਹੋ ਕਹਿ ਕੇ ਆਏ ਹੋਣ ਕਿ ਜੀ ਇਹ ਪੰਜਾਬ ਹਿੱਤ 'ਚ ਨਹੀਂ ਹੈਗਾ, ਤੁਸੀਂ ਇਸ ਨੂੰ ਵਾਪਸ ਲਓ, ਤੇ ਮੰਨਿਆ ਜਾ ਰਿਹਾ ਕਿ ਇਹਦੀ ਚਾਰਜੋਈ ਤੋਂ ਬਾਅਦ ਹੋ ਸਕਦਾ ਕੇਂਦਰ ਸਰਕਾਰ ਇਹਦੇ 'ਤੇ ਦੁਬਾਰਾ ਸੋਚੇ, ਨਹੀਂ ਤਾਂ ਫਿਰ ਪ੍ਰਦਰਸ਼ਨ ਹੈਗਾ, ਰੋਸ ਹੋ ਰਿਹਾ, ਮੁਸ਼ਕਲ ਵਧੇਗੀ ਕੇਂਦਰ ਦੀ ਵੀ, ਹੈ ਨਾ। ਪਰ ਕਈ ਵਾਰ ਇਹ ਵੀ ਹੁੰਦਾ ਕਿ ਆਪਣੇ ਵਿਅਕਤੀ ਦੇ ਰਾਹੀਂ, ਆਪਣੀ ਧਿਰ ਦੇ ਰਾਹੀਂ, ਆਪਣੇ ਲੀਡਰ ਦੇ ਰਾਹੀਂ ਸਿਰਾ ਸਜਾਉਣਾ ਹੋਵੇ ਕਿ ਦੇਖੋ ਜੀ ਇਹ ਆਏ ਸਾਡੇ ਕੋਲ, ਇਹਨਾਂ ਨੇ ਸਾਨੂੰ ਦੱਸਿਆ, ਤਾਂ ਅਸੀਂ ਇਹ ਫੈਸਲਾ ਲਿਆ। ਜੇ ਮੈਂ ਕਹਿੰਦਾ ਇਹ ਤਰੀਕਾ ਵੀ ਅਪਣਾਉਂਦੇ ਆ ਤਾਂ ਵੀ ਕੋਈ ਗੱਲ ਨਹੀਂ, ਪਰ ਇਹ ਮਸਲਾ ਹੱਲ ਹੋਣਾ ਚਾਹੀਦਾ
ਜੀ।
ਜੇ ਪੰਜਾਬ ਦੀ ਬੀਜੇਪੀ ਲੀਡਰਸ਼ਿਪ ਇਹ ਕਹਿ ਕੇ ਆ ਰਹੀ ਹੈ ਕਿ ਫਿਲਹਾਲ ਇਹ ਨਾ ਕਰੋ ਜੀ, ਆਪਾਂ ਨੂੰ 2027 'ਚ ਦਿੱਕਤ ਆਊਗੀ, ਆਪਣੀ ਸਰਕਾਰ ਬਣ ਜਾਣ ਤੋਂ ਫਿਰ ਉਹ ਤੋਂ ਬਾਅਦ ਜੋ ਮਰਜ਼ੀ ਕਰ ਲਿਓ, ਫਿਰ ਬਹੁਤ ਮਤਭਾਗ ਹੈ
ਜੀ।
ਇਹਦਾ ਮਤਲਬ ਫਿਰ ਤੁਸੀਂ ਅਜੇ ਸੋ ਇਹ ਦੋਨੇ ਤਿੰਨੇ ਸੁਭਾਵਨਾਵਾਂ ਖੜੀਆਂ, ਪਰ ਜਿਹੜਾ ਦ੍ਰਿਸ਼ ਦਿਖ ਰਿਹਾ ਉਹ ਇਹੀ ਹੈ ਕਿ ਬੀਜੇਪੀ ਦੀ ਪੰਜਾਬ ਲੀਡਰਸ਼ਿਪ ਨੇ ਦਿੱਲੀ ਜਾ ਕੇ ਪਹੁੰਚ ਕਰਕੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਜੀ ਇਹ ਯੂਨੀਵਰਸਿਟੀ ਪੰਜਾਬ ਦੀ ਹੈ, ਪੰਜਾਬ ਨੂੰ ਰਹਿਣ ਦਿਓ, ਇਹਦਾ ਕੇਂਦਰੀਕਰਨ ਨਾ ਕਰੋ। ਜੇਕਰ ਇਸ ਨੀਅਤ ਨਾਲ ਪਹਿਲਕਦਮੀ ਹੈ ਤਾਂ ਸਵਾਗਤ ਯੋਗ ਹੈ
ਜੀ। ਦੀਪਕ ਜੀ, ਰਾਜਾ ਵੜਿੰਗ ਵਾਸਤੇ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਨੇ ਪ੍ਰਤੀਤ ਹੁੰਦਾ ਕਿ ਰਾਜਾ ਵੜਿੰਗ ਦਾ ਰਾਜ ਭਾਗ ਜਾ ਸਕਦਾ?
ਰਾਜ ਭਾਗ ਤਾਂ ਕਈਆਂ ਦੇ ਜਾ ਰਿਹਾ, ਹਰਚਰਨ ਭੁੱਲਰ ਵਾਲਾ ਚਲਾ ਗਿਆ ਤੇ ਅੱਜ ਵੀ ਛਾਪੇ ਛੁਪੇ ਖੂਬ ਪਏ। CBI ਨੇ ਅੱਜ ਪਟਿਆਲਾ, ਲੁਧਿਆਣਾ ਕਈ ਥਾਈਂ ਛਾਪੇਮਾਰੀ ਕੀਤੀ। ਪਟਿਆਲੇ ਦੇ ਵਿੱਚ ਤਾਂ ਇੱਕ BS ਪ੍ਰੋਪਰਟੀਜ਼ ਕਹਿੰਦੇ ਭੁਪਿੰਦਰ ਸਿੰਘ ਹੈ ਨਾ, ਉਹਦੇ ਘਰੇ ਛਾਪਾ ਮਾਰਿਆ ਤੇ ਖਾਸਾ ਕੁਛ ਫਰੋਲਿਆ ਉਹਦੇ ਘਰੋਂ, ਤੇ ਕਹਿੰਦੇ ਜੀ ਕਿ 8 ਨਵੀਆਂ ਜਾਇਦਾਦਾਂ ਦਾ ਹਿਸਾਬ ਕਿਤਾਬ ਹੈ, ਜਿਹੜੀਆਂ ਬੇਨਾਮੀ ਵੀ ਨੇ ਤੇ ਇਕੱਲੀਆਂ ਬਿਆਨਿਆਂ ਦੇ ਸਿਰ 'ਤੇ ਹੀ ਘੁੰਮ ਰਹੀਆਂ ਨੇ। ਸੋ ਇਹੋ ਜਿਹੀਆਂ ਜ਼ਮੀਨਾਂ ਦਾ ਵੀ ਮਾਮਲਾ ਉੱਭਰ ਲੱਗਿਆ ਹਰਚਰਨ ਭੁੱਲਰ ਦੇ ਮਾਮਲੇ 'ਚ, ਜੇ ਬਿਆਨੇ ਬਿਆਨੇ ਤੁਸੀਂ ਖੇਡ ਕਰ ਲਓ ਅੱਗੇ ਤੋਂ ਅੱਗੇ ਹੈ ਨਾ, ਉਸ ਮਾਮਲਿਆਂ ਦੇ ਵਿੱਚ ਵੀ ਕਾਰਵਾਈ। ਸੋ ਇਹ ਪਹਿਲੂ ਤਾਂ ਵਧੇ ਰਿਹਾ, ਪਰ ਰਾਜਾ ਬੜਿੰਗ ਵਾਲਾ ਮਾਮਲਾ ਤਰਨ ਤਾਰਨ ਦੀ ਜ਼ਿਮਨੀ ਚੋਣ ਦੇ ਵਿੱਚ ਲੰਘੇ ਦਿਨੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਹੈ ਨਾ ਇੱਕ ਗਰਮ ਠੰਡੇ ਬਾਤ ਤੇ ਲੈ ਕੇ ਹੈ ਨਾ ਹਿੰਦੁਸਤਾਨ ਤੇ ਐਂ ਜੀ ਐਂ ਕਰਕੇ ਇੱਕ ਇਹੋ ਜਿਹਾ ਬਿਆਨ ਦਿੱਤਾ ਕਿ ਉਹ ਚਿਕਰ ਗਏ। ਅਸੀਂ ਉਹ ਤੋਂ ਉੱਭਰੇ ਨਹੀਂ ਸੀਗੇ ਕਿ ਕਾਂਗਰਸ ਪਾਰਟੀ ਨੂੰ ਸੈਕੂਲਰ ਪਾਰਟੀ ਸਾਬਤ ਕਰਨ ਦੇ ਚੱਕਰ 'ਚ ਐਸੀਆਂ ਉਦਾਹਰਨਾਂ ਦਿੱਤੀਆਂ, ਮਤਲਬ ਗਿਆਨੀ ਜੈਲ ਸਿੰਘ ਤੋਂ ਲੈ ਕੇ ਬੂਟਾ ਸਿੰਘ ਹੋਰਾਂ ਤੱਕ, ਤੇ ਉਹਦੇ ਵਿੱਚ ਮਤਲਬ ਕਿ ਰੰਗ ਭੇਦ ਤੱਕ ਚਲੇ ਗਏ। ਸ਼ਬਦਾਂ ਦੀ ਚੋਣ ਕਰਦੇ ਆਪਣੇ ਵੱਲੋਂ ਤਾਂ ਤਾਰੀਫ ਕਰਨਾ ਚਾਹੁੰਦੇ ਸੀ, ਪਰ ਉਹ ਜਿਵੇਂ ਆਪਣੇ ਇੱਧਰ ਹੈਗਾ ਨਾ, ਮਤਲਬ ਬਾਹਰਲੇ ਮੁਲਕਾਂ 'ਚ ਗੋਰਾ ਕਾਲੇ ਦਾ ਉਹ ਭੇਦ ਕੀਤਾ ਜਾਂਦਾ, ਜਾਂ ਉਹੋ ਜਿਹੇ ਟਿੱਪਣੀ ਦੇ ਉੱਤੇ ਨਸਲੀ ਟਿੱਪਣੀ ਉਹਨੂੰ ਜਿਵੇਂ ਆਪਾਂ ਕਹਿੰਦੇ, ਸੋ ਇੱਕ ਤਰ੍ਹਾਂ ਨਾਲ ਉਹੋ ਜਿਹੇ ਬੋਲ ਰਾਜਾ ਵੜਿੰਗ ਦੇ ਬਣ ਗਏ। ਹੁਣ ਇਹ ਕੀ ਤਾਰੀਫ ਕਰਨ ਦੇ ਲਈ ਜੋ ਸਕ੍ਰਿਪਟ ਘੜੀ ਸੀ ਉਹਦੇ ਉੱਤੇ ਮਾਨਸਿਕਤਾ ਕੋਈ ਭਾਰੀ ਪੈਗੀ? ਜੋ ਦਿਮਾਗ ਦੇ ਅੰਦਰ ਪਿਆ ਸੀ ਉਹ ਜ਼ਬਾਨ 'ਤੇ ਆ ਗਿਆ ਕਿਤੇ ਕਿ ਇਹ ਉਸ ਸੋਚੋ ਹੈ ਨਾ ਜਗੀਰੂ ਸੋਚੋ ਜਨਮਿਆ ਸ਼ਬਦ ਸੀਗਾ
ਜੀ,
ਜਾਂ ਮਤਲਬ ਕਿ ਸ਼ਬਦ ਚੋਣੇ ਨਹੀਂ ਕਰਨੇ ਆਉਂਦੇ ਤੁਹਾਨੂੰ, ਤੁਸੀਂ ਕੋਈ ਉਹੀ ਜਿਹੀ ਟ੍ਰੇਨਿੰਗ ਤਾਂ ਲੈਂਦੇ ਨਹੀਂ ਗਏ। ਹਾਂ ਕਿ ਹਾਂ ਕੋਈ ਸੰਵਿਧਾਨ ਪੜ੍ਹੋ, ਕੋਈ ਨਿਯਮ ਪੜ੍ਹੋ, ਕੋਈ ਜਾਣਕਾਰੀ ਇਕੱਤਰ ਕਰੋ, ਤੋ ਜੋ ਜੀ ਆਇਆ ਫਿਰ ਉਵੇਂ ਬੋਲੋਗੇ ਤਾਂ ਫਿਰ ਇਹ ਦਿੱਕਤਾਂ ਆਉਣਗੀਆਂ
ਜੀ।
ਸੋ ਇਸ ਲਈ ਇਸ ਚੀਜ਼ ਨੇ ਰਾਜਾ ਵੜਿੰਗ ਨੂੰ ਫਸਾ ਕੇ ਰੱਖਤਾ। ਹੁਣ ਰਾਜਾ ਵੜਿੰਗ ਨੇ ਮਾਫ਼ੀ ਵੀ ਮੰਗ ਲਈ, ਹੈਂ ਕਾਂਗਰਸ ਲੀਡਰਸ਼ਿਪ ਉਹਨਾਂ ਦੀ ਪਿੱਠ 'ਤੇ ਵੀ ਆ ਗਈ, ਚਰਨਜੀਤ ਚੰਨੀ ਤੋਂ ਵੀ, ਮਤਲਬ ਚਾਹੇ ਚੰਨੀ ਨੇ ਆਪ ਕਿਹਾ ਚਾਹੇ ਪਾਰਟੀ ਨੇ ਕਹਾਇਆ, ਉਹਨਾਂ ਨੇ ਵੀ ਕਿਹਾ ਵੀ ਗਲਤੀ ਹੋ ਗਈ, ਉਹਨੇ ਗਲਤ ਕਿਹਾ, ਨਹੀਂ ਕਹਿਣਾ ਚਾਹੀਦਾ ਸੀ, ਉਹਨੇ ਮਾਫ਼ੀ ਮੰਗ ਲਈ, ਹੁਣ ਛੱਡ ਦਿਓ ਜੀ ਵਿਸ਼ਾ, ਹੁਣ ਬੰਦ ਕਰ ਦਿਓ। ਪਰ ਚੋਣ ਕਮਿਸ਼ਨ ਨੇ ਬਕਾਇਦਾ ਤੌਰ 'ਤੇ DC ਔਰ SSP ਤੋਂ ਰਿਪੋਰਟ ਮੰਗ ਲਈ ਹੈ, ਔਰ ਜਾਣਕਾਰੀ ਮਿਲ ਰਹੀ ਹੈ ਕਿ ਇਹ ਵੀ ਕਵਾਇਦ ਕੀਤੀ ਜਾ ਰਹੀ ਕਿ ਕੀ ਆਉਂਦੇ ਦਿਨਾਂ 'ਚ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ, ਕਿਉਂਕਿ 11 ਤਰੀਕ ਨੂੰ ਵੋਟਾਂ ਪੈਣੀਆਂ ਤਾਂ 9 ਤਰੀਕ ਤੱਕ ਚੋਣ ਪ੍ਰਚਾਰ ਹੈਗਾ, ਅਜੇ 4 ਤਰੀਕ ਹੋਈ ਹੈ, ਹੁਣ ਚੋਣ ਪ੍ਰਚਾਰ ਪੂਰਾ ਭਖਣਾ, ਤੇ ਰਾਜਾ ਵੜਿੰਗ ਦੀ ਐਂਟਰੀ ਵੀ ਰੋਕੀ ਜਾ ਸਕਦੀ ਹੈ ਤਰਨ ਤਾਰਨ ਦੇ ਵਿੱਚ। ਸੋ ਇੱਥੇ ਤੱਕ ਦੀ ਕਵਾਇਦ, ਚਲੋ ਐਂਟਰੀ ਰੁਕ ਜਾਵੇ ਕੋਈ ਚੱਕਰ ਨਹੀਂ, ਐਂਟਰੀ ਬੈਨ ਹੋ ਜਾਵੇ, ਜੇ ਪ੍ਰਧਾਨਗੀ ਬੈਨ ਹੋ ਗਈ ਫਿਰ ਕੀ ਕਰਨਗੇ? ਇੱਥੇ ਤਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਸੁਪਨੇ ਲੈ ਰਿਹਾ ਕਿ ਜੇ ਮੇਰੀ ਪ੍ਰਧਾਨਗੀ 2027 ਤੱਕ ਚੱਲ ਗਈ ਤੇ ਮੈਂ ਮੁੱਖ ਮੰਤਰੀ ਦਾ ਚਿਹਰਾ ਬਣ ਜਾਊਂ। ਹੁਣ ਅੱਜ ਪ੍ਰਧਾਨਗੀ ਖਤਰੇ 'ਚ ਪੈ ਗਈ, ਰਾਜ ਭਾਗ ਖਤਰੇ 'ਚ ਪੈ ਗਿਆ, ਕਹਿੰਦੇ ਜੀ, ਕਹਿੰਦੇ ਜੀ ਦਿੱਲੀ ਵਾਲੀ ਕਾਂਗਰਸ ਹਾਈਕਮਾਂਡ ਵੀ ਸੋਚਣ ਲੱਗੀ ਹੈ ਕਿ ਕੀ ਕਰੀਏ। ਬਈ ਤਜਰਬੇ ਦੇ ਮਾਮਲੇ 'ਚ ਦੇਖਣਾ ਹੋਵੇ ਵਿਜੇ ਜੀ, ਤਾਂ ਅਮਰਿੰਦਰ ਸਿੰਘ ਰਾਜਾ ਵੜਿੰਗ MLA ਰਹਿ ਲਿਆ ਲਗਾਤਾਰ, ਮੈਂ ਪੰਜਾਬ ਦੀ ਸਰਕਾਰ 'ਚ ਮੰਤਰੀ ਰਹਿ ਲਿਆ, ਹੁਣ ਮੈਂਬਰ ਪਾਰਲੀਮੈਂਟ ਹੈ, ਆਲ ਇੰਡੀਆ ਦਾ ਯੂਥ ਕਾਂਗਰਸ ਦਾ ਪ੍ਰਧਾਨ ਰਹਿ ਲਿਆ, ਪੰਜਾਬ ਸੂਬੇ ਦਾ ਪ੍ਰਧਾਨ ਹੈ, ਤੇ ਫਿਰ ਵੀ ਜੇਕਰ ਤੁਸੀਂ ਅਜਿਹਾ ਟੱਪਲਾ ਖਾਓਗੇ ਹੈ ਨਾ, ਤੇ ਫਿਰ ਤਾਂ ਤੁਹਾਡੇ ਲਈ ਮੁਸ਼ਕਲ ਵਧੂਗੀ। ਹੁਣ ਕੁਝ ਧਿਰਾਂ ਤਾਂ ਕਹਿੰਦੀਆਂ ਬਈ ਹੈ ਇਹ ਗੇਮ ਇਹ ਕਿਸੇ ਹੋਰ ਲਈ ਖੇਡ ਰਿਹਾ
ਜੀ,
ਹੈ ਨਾ, ਆਪਣਾ ਬਚਾਅ ਕਰ ਰਿਹਾ ਜੀ ED ਤੋਂ CBI ਤੋਂ। ਕੁਝ ਧਿਰਾਂ ਕਹਿੰਦੀਆਂ ਨਾ ਨਾ, ਬੱਸਾਂ ਦੀ ਬਾਡੀਆਂ ਵਾਲਾ ਮਸਲਾ ਹੈ, ਪੰਜਾਬ ਸਰਕਾਰ ਦੇ ਨਿਸ਼ਾਨੇ 'ਤੇ, ਉੱਥੋਂ ਬਚਾਅ ਕਰਨਾ ਚਾਹੁੰਦਾ, ਮਤਲਬ ਥੱਲੇ ਲੋਕਾਂ 'ਚ ਚਰਚਾ, ਜਦੋਂ ਕਿ ਇਹ ਕੋਈ ਇਹਦੇ ਨਾਲ ਆਪਸੀ ਚਾਹੇ ਕੋਈ ਨਾ ਵੀ ਇਹਦਾ ਤਾਲਮੇਲ ਹੋਵੇ ਇਸ ਗੱਲ ਦਾ, ਪਰ ਲੋਕਾਂ 'ਚ ਇਹ ਚਰਚਾ ਹੈਗੀ ਹੈ। ਹਾਂ, ਪਰ ਇਸ ਘਟਨਾ ਨੇ ਰਾਜਾ ਵੜਿੰਗ ਦਾ ਤਾਂ ਮੁਸ਼ਕਲ ਵਧਾਈ ਹੋ ਵਧਾਈ
ਜੀ,
ਉਮੀਦਵਾਰ ਨੂੰ, ਕਾਂਗਰਸੀ ਉਮੀਦਵਾਰ ਨੂੰ ਤਰਨ ਤਾਰਨ 'ਚ ਜਿੰਨੀਆਂ ਕੁ ਵੋਟਾਂ ਪੈਣੀਆਂ ਸੀ, ਮਤਲਬ ਜੇ ਰਾਜਾ ਵੜਿੰਗ ਅਜਿਹੇ ਦੋ ਵਿਵਾਦਤ ਬਿਆਨ ਦਿੰਦਾ ਵੀ ਨਾ, ਚਾਹੇ ਪਹਿਲੇ ਵਾਲਾ ਤੇ ਚਾਹੇ ਆ ਹੁਣ ਨਸਲ ਭੇਦ ਵਾਲਾ, ਰੰਗ ਭੇਦ ਵਾਲਾ
ਜੀ,
ਤਾਂ ਵੀ ਜਿੱਤਣ ਨਹੀਂ ਲੱਗੀ ਸੀ ਕਾਂਗਰਸ ਉੱਥੇ, ਹੈ ਨਾ, ਪਰ ਹੁਣ ਇਹਦੇ ਉਹ ਬੋਲਾਂ ਨਾਲ ਉਹਦੀ ਵੋਟਾਂ ਹੋਰ ਘੱਟ ਜਾਣੀਆਂ, ਜ਼ਰੂਰ ਪੋਜੀਸ਼ਨ 'ਚ ਫਰਕ ਆ ਸਕਦਾ ਹੁਣ, ਇਹ ਚੁਣੌਤੀ ਜ਼ਰੂਰ ਹੈ। ਤੇ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਰਾਜਾ ਵੜਿੰਗ ਦੀ ਪ੍ਰਧਾਨਗੀ ਵੀ ਜਾ ਸਕਦੀ ਹੈ ਲਗਭਗ, ਇਹ ਵੀ ਤੇ ਅੰਦਰ ਕਈ ਕਾਂਗਰਸੀਆਂ ਦੇ ਅੰਦਰ ਮਤਲਬ ਲੱਡੂ ਫੁੱਟਣੇ ਸ਼ੁਰੂ ਹੋ ਗਏ ਨੇ ਕਿ ਲੈ ਵੀ ਆਪਣਾ ਕੰਮ ਤਾਂ ਆਪ ਆਸਾਨ ਕਰਤਾ ਇਹਨੇ, ਸੋ ਊਂ ਹੀ ਖੁਸ਼ ਹੋਈ ਜਾਂਦੇ ਨੇ, ਇਹ ਵੀ ਪਹਿਲੂ ਹੈ।
ਸੋ ਦੇਖਦੇ ਹਾਂ ਦੀਪਕ ਜੀ ਸਿਆਸੀ ਊਂਠ ਕਿਹੜੀ ਕਰਵਟ ਬਹਿੰਦਾ, ਕਿਉਂਕਿ ਕਈ ਕਰਵਟਾਂ ਲੈਂਦਾ ਸਿਆਸੀ ਊਂਠ।
ਨਹੀਂ ਕਈ ਕਈ ਵਾਰ ਡੀਕੀ ਜਾਂਦੇ ਹੁੰਦੇ ਨੇ, ਬੈਠਦਾ ਹੀ ਨਹੀਂ, ਖੜਾ ਹੀ ਰਹਿ ਜਾਂਦਾ ਊਂਠ।
ਜੀ 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 ਬਿਲਕੁਲ। ਅਤੇ
ਦੇਖੀ ਜਾਣਗੇ
ਜਿਹੜੇ ਮਸਲੇ ਨੇ ਊਂਠ ਦੇ ਬੁੱਲ ਵਾਂਗੂ ਲਮਕਦੇ ਰਹਿੰਦੇ ਨੇ।
ਲਮਕ ਰਹੇ ਨੇ ਆਹ, ਬਹੁਤ ਬਿਲਕੁਲ ਬਿਲਕੁਲ
ਜੀ
ਅਸਲੀ ਗੱਲ ਇਹ ਹੈ ਕਿ ਮਸਲੇ ਹੱਲ ਹੋਣ ਵੱਲ ਕੋਈ ਨਹੀਂ। ਦੇਖੋ ਪੰਜਾਬ ਮੁੱਦਿਆਂ ਤੇ ਤਰਨ ਤਾਰਨ ਦੀ ਚੋਣ ਦੇ ਵਿੱਚ ਵੀ ਕੋਈ ਗੱਲ ਨਹੀਂ। ਤੁਸੀਂ ਇਹ ਦੇਖੋ ਰਾਜਨੀਤਿਕ ਜਮਾਤ ਜਿਹੜੇ ਕੰਮ ਲਈ ਪੰਜਾਬ ਮੁਹਰੇ ਇੰਨੀਆਂ ਚੁਣੌਤੀਆਂ ਨੇ, ਤੁਸੀਂ ਉਸ ਮੁੱਦੇ ਤੇ ਬੋਲਦੇ ਹੀ ਨਹੀਂ। ਉਸ ਮੁੱਦੇ ਤੇ ਮਤਲਬ ਪੰਜਾਬ ਯੂਨੀਵਰਸਿਟੀ ਵਾਲੇ ਮਸਲੇ ਤੇ ਮੁੱਖ ਮੰਤਰੀ ਆ ਕੇ ਕਿਉਂ ਨਹੀਂ ਬੈਠਿਆ,
ਜੀ
ਲੀਡਰਸ਼ਿਪ ਆ ਕੇ ਸਾਰੀ ਕਿਉਂ ਨਹੀਂ ਬੈਠੀ? ਟਵੀਟ ਕਰ ਦਿਓ, ਬਿਆਨ ਕਰ ਦਿਓ, ਆਓ ਫੋਟੋ ਖਿਚਾਓ ਤੇ ਚਲੇ ਜਾਓ। ਵਿਦਿਆਰਥੀ ਜਿਹੜੀ ਲੜਾਈ ਲੜ ਰਹੇ ਨੇ, ਰਾਜਨੀਤਿਕ ਜਮਾਤ ਨੂੰ ਲੜਨੀ ਚਾਹੀਦੀ ਸੀ ਉਹ ਲੜਾਈ ਤਾਂ,
ਜੀ
ਪਰ ਇਹਨਾਂ ਲਈ ਜ਼ਿਮਨੀ ਚੋਣ ਜ਼ਰੂਰੀ ਹੈ, ਜਦੋਂ ਕਿ ਉਹਦੇ ਜਿੱਤ ਹਾਰ ਨਾਲ ਕੋਈ ਸਰਕਾਰ ਤੇ ਫਰਕ ਵੀ ਨਹੀਂ ਪੈਣਾ।
ਜੀ 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 ਦੀਪਕ ਜੀ ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ, ਕੱਲ੍ਹ ਨੂੰ ਫੇਰ ਗੱਲ ਕਰਦੇ ਹਾਂ, ਬਹੁਤ ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ,
ਬਹੁਤ ਸ਼ੁਕਰੀਆ,
ਥੈਂਕ ਯੂ ਜੀ।